दूसरा आलस और आयस होना, दोनों विघ्न हरिजस्वित आया करते हैं, एना तो सावधान होके पूरा पूरा लाभ उठा सकते हैं। ख्याल नूं बाहर ना जान देना, जदों कई अजान पुछता मन दिखता है सतोगुणी प्रधान होंगी है, मन शांति आँदी है, चिंता फिक्र जे दूर हो जाते हैं, उस मौके कई आलस आ जाया कर, उस तो भी होशियार होना लाजमी है। इसके वास्ते चार गल्लां नूं अपनाना चाहिए, रसना द्वारा शब्द विच बोलनी चले, कन्नां नूं सुनन विच लगा देवे, नेत्रां नूं गुरु स्वरूप दे ध्यान तो बिना इधर उधर ना जान देवे, बुद्ध नाल विचार करनी जाए। जदों इहो कीता जांदा है ये दोनों विघन जो कि हरी जस विच रुकावट रूप होंदे हन, पूरा पूरा लाभ नहीं उठाउण दिंदे, आलस और ख्याल दा दौड़ना दोनों दूर हो जाते हैं। यूँ मन की एकाग्रता, मन के टका जिथे सुख शांति पीस ऑफ माइंड मन की ठंड मिलती है, उत्थे एक एक छिन्न करोड़ करोड़ अश्मेध जग का फल भी रखता है। कई कोटक जग फलां सुन गावन हारे ना, गुरबाणी गाउण सुन वाले नूं करोड़ां यज्ञां का फल दसिया है। आओ हुण विचार शुरू की जाए, मानुख तन निरंकार की सृष्टि 184 जोन विच वंडी हुई है, सारे विचों मानुख देही इंसान देही दी यूं महिमा है, जिवें लखां करोड़ां मुरदियां विच इक जिउंदे दी महिमा हुंदी है, तो इसी तरह मानुख दे दी महिमा है। कदे थां थां फरमान कीता है, उस सेवा ते भगत कमाई, तवी मानस देही पाई, इस देही को सिमरै दे, सो देही भज हर की से मनुखा दे। इच्छा एक कर 84 लख जिया जोन ने तक करनी ही है, इसकी इच्छा 33 करोड़ देवता भी कर रहा है, उन्होंने भी दुर्लभ है, यूं गुरबाणी दसदी है। जेड़ी देही नूं लोच दे देवते, जेड़ी देही Thank you. ਤਬੀ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀਸੇ। ਮਨੁੱਖਾ ਦੇਹ ਦੀ ਇੱਛਾ 1,84,00,000 ਜੀ ਹੈ ਜੋ ਉਹਨੇ ਤਾਂ ਕਰਨੀ ਹੀ ਹੈ। 33 ਕਰੋੜ ਦੇਵਤਾ ਵੀ ਮਾਨਸ ਦੇਹ ਦੀ ਇੱਛਾ ਕਰਦਾ। ਇਨਸਾਨ ਜਾਂ ਹੋਰ ਸਾਰੇ ਹੀ ਸਰੀਰ ਦੋ ਹਿੱਸਿਆਂ ਦੇ ਬਣੇ ਹੋਏ ਨੇ, ਇੱਕ ਜਿਸਮ ਹੈ ਦੂਸਰਾ ਰੂਹ ਹੈ। ਸਭ ਦਾ ਆਪਣਾ ਆਪਾ ਜਿਸਮ ਨਹੀਂ, ਜਿਸਮ ਦੇ ਅੰਦਰ ਰੂਹ ਹੈ। ਅੰਗਰੇਜ਼ੀ 'ਚ ਉਸਨੂੰ ਸੋਲ ਕਹਿੰਦੇ, ਜੀਵਾਤਮਾ ਕਹਿੰਦੇ। ਉਹ ਸਭ ਦਾ ਆਪਣਾ ਆਪਾ ਹੈ। ਜਿਸਮ ਇਸ ਨੂੰ ਕੁਛ ਦੇਰ ਵਾਸਤੇ ਮਿਲੀ ਹੋਈ ਹੈ, ਜਿਵੇਂ ਸਤਯੁਗ ਦੇ ਵੇਲੇ 1,00,000,000 ਵਰ੍ਹੇ ਵਾਸਤੇ ਜਿਸਮ ਮਿਲਦਾ ਸੀ, 33 ਯੁੱਗ ਦੇ ਵਿੱਚ 10,000-10,000 ਵਰਸ ਵਾਸਤੇ ਜਿਸਮ ਮਿਲਦਾ ਸੀ, ਦੁਆਪਰ ਵਿੱਚ 1,000-1,000 ਵਰ੍ਹਾ ਇਹ ਕਲ ਯੁੱਗ ਦਾ ਸਮਾਂ, ਇਹਦੇ ਵਿੱਚ 100 ਸਾਲ ਦੀ ਆਯੂ ਰੱਖੀ ਹੈ। ਉਹਦਾ ਐਸਟੀਮੇਟ ਵੀ ਹੁਣ 5,000 ਵਰਸ, ਯਾਨੀ ਕਲ ਯੁੱਗ ਦੀ ਉਮਰ 5,000 ਤੋਂ ਉੱਪਰ ਹੋ ਗਈ ਹੈ, ਇਹਦਾ ਐਸਟੀਮੇਟ ਵੀ ਕਰ ਗਿਆ। 100 ਸਾਲ ਦੀ ਬਜਾਏ 50-60 ਸਾਲ ਸਮਝ, ਉਸ ਤੋਂ ਬਾਅਦ ਇਹ ਸਰੀਰ ਇਸ ਤੋਂ ਵਾਪਸ ਲੈ ਲਿਆ ਜਾਏਗਾ। ਸੋ ਰੂਹ ਕੀ ਹੈ? ਇਹ ਪਰਮਾਤਮਾ ਦਾ ਪੁੱਤਰ ਹੈ, ਆਤਮ ਸ਼ਹਿਜ਼ਾਦਾ ਹੈ। ਅਸੀਂ ਸਾਰੇ ਜਿਤਨੇ ਹਾਂ ਪਰਮਾਤਮ ਪੁੱਤਰ, ਗਲਤੀ ਕਰਕੇ, ਭੁੱਲ ਕਰਕੇ, ਅਗਿਆਨ ਦਾ, ਜਹਾਲਤ ਦਾ ਪਰਦਾ ਅਸੂਰ ਹੋਣ ਕਰਕੇ ਆਪਣੇ ਆਪ ਨੂੰ ਜਿਸਮ ਤੱਕ ਹੀ ਮਹਿਦੂਦ ਮੰਨਿਆ। 3.5 ਹੱਦਾ ਜਿਸਮ ਮੰਨਦਾ, ਲੇਕਿਨ ਜਦ ਇਹ ਅਗਿਆਨ ਦਾ ਪਰਦਾ ਦੂਰ ਹੁੰਦਾ, ਕੁਛ ਗਿਆਨ ਦੀ ਰੋਸ਼ਨੀ ਦੇ ਅੰਤਕਰਨ ਵਿੱਚ ਹੁੰਦੀ ਹੈ, ਸੂਝਬੂਝ ਪੈਂਦੀ ਹੈ, ਉਸ ਮੌਕੇ ਸਮਝਦਾ ਹੈ, ਕਹੋ ਕਿ ਵੀਰੇ ਰਾਮ ਕੀ ਅੰਸ਼ ਜਸ ਕਾਗਜ਼ ਪਰ ਮਿਟੇ ਨਮਨ। ਇਹ ਜੀਵਾਤਮਾ ਪਰਮਾਤਮਾ ਦਾ ਪੁੱਤਰ ਹੈ, ਜਿਸਮ ਨਹੀਂ ਹੈ, ਜਿਸਮ ਦੇ ਵਿੱਚ ਕੁਛ ਦੇਰ ਵਾਸਤੇ ਆਇਆ ਹੋਇਆ। ਅਖੀਰ ਜਿਸਮ ਦਾ, ਇਹਦਾ ਦੋਨਾਂ ਦਾ ਵਿਯੋਗ ਹੋ ਜਾਣਾ। ਜਿਸਮ ਦੀ ਆਯੂ ਪੂਰੀ ਹੋਣ 'ਤੇ ਇਸ ਰੂਹ ਨੇ ਜਿਸਮ ਨੂੰ ਤਿਆਗ ਦੇਣਾ ਹੈ, ਫਿਰ ਹੋਰ ਕੋਈ ਜਿਸਮ ਧਾਰਨ ਕਰਨਾ ਹੈ ਵਾਸ਼ਨਾ ਦੇ ਅਨੁਸਾਰ ਔਰ ਤੁਰਨੇ ਦੇ ਅਨੁਸਾਰ। ਇਸ ਵਾਸਤੇ ਅਸੀਂ ਆਤਮ ਸ਼ੈਲਾ ਨਹੀਂ, ਇਹ ਜੀਵ ਆਤਮਾ 84 ਜੋ ਹੁੰਦਾ ਗੇੜਾ ਕੱਟ ਚੁੱਕਾ, ਮਾਨੁੱਖ ਦੇਹ ਦੇ ਵਿੱਚ ਆਇਆ। ਮਨੁੱਖ ਦੇਹ ਦੀ ਹੋਰ ਜੂਨੀਆਂ ਨਾਲ ਬਹੁਤ ਵਿਸ਼ੇਸ਼ਤਾ, ਬਹੁਤ ਵਡਿਆਈ ਹੈ। ਇਸ ਨੂੰ ਦੇਵਤਾ ਲੋਕ ਵੀ ਚਾਹੁੰਦੇ ਨੇ, ਵਿਚਾਰ ਸ਼ੁਰੂ ਹੁੰਦੀ ਹੈ। ਸੰਸਾਰ ਦੇ ਵਿੱਚ ਨਿਗਾਹ ਮਾਰ ਕੇ ਦੇਖਿਆ ਜਾਵੇ, ਪੂਰਨ ਸੁਖੀ ਕੋਈ ਘੱਟ ਹੀ ਹੈ। ਪੂਰਨ ਸੁਖੀ ਕੌਣ ਹੁੰਦਾ ਹੈ? ਜੋ ਵਾਹਿਗੁਰੂ ਆਨੰਦ ਦਾ ਸਾਗਰ ਹੈ, ਉਸਦੇ ਵਿੱਚ ਜੋ ਲਿਵਲੀਨ ਹੈ, ਉਹੀ ਪੂਰਾ ਸੁਖੀ ਹੋ ਸਕਦਾ। ਨਹੀਂ, ਪੂਰਾ ਸੁਖੀ ਧਨ ਨਾਲ ਨਹੀਂ ਹੁੰਦਾ, ਰਾਜ ਭਾਗ ਨਾਲ ਨਹੀਂ ਹੁੰਦਾ, ਇੱਜ਼ਤ ਆਬਰੂ ਨਾਲ ਨਹੀਂ ਹੁੰਦਾ, ਸਵਰਗ ਆਦਿ ਦੀ ਪ੍ਰਾਪਤੀ ਨਾਲ ਵੀ ਪੂਰਾ ਸੁਖੀ ਨਹੀਂ ਹੁੰਦਾ। ਫਿਰ ਵੀ ਇਸਦੇ ਅੰਦਰ ਖਾਲੀਪਨ ਗੈਪ ਪਿਆ ਰਹਿੰਦਾ ਹੈ, ਜੋ ਇਸਦੇ ਮਨ ਨੂੰ ਹਰ ਵਕਤ ਹੀ ਕੁਰੀਤ ਹੈ। ਸੋ ਇਸ ਵਾਸਤੇ ਆਹੋ ਇੱਕ ਕੋਈ ਸ਼ਾਹੂਕਾਰ ਸੇਠ ਹੈ, ਬੜਾ ਧਨਾੜ ਹੈ, ਬੜਾ ਅਮੀਰ ਹੈ, ਉਸ ਦੇ ਬਹੁਤ ਵੱਡੇ ਵੱਡੇ ਕਾਰੋਬਾਰ ਹਨ, ਪਰ ਉਸਦਾ ਮਨ ਬੇਚੈਨ ਹੈ, ਮਨ ਅਸ਼ਾਂਤ ਹੈ, ਦੁਖੀ ਹੈ। ਕਿਉਂ? ਇਸ ਕਾਰਨ ਤੇ ਹੋਰ ਸਭ ਕੁਛ ਹੈ, ਧਨ ਦੌਲਤ, ਮਕਾਨ, ਮਾੜੀਆਂ, ਜਿਤਾਵਰੂ, ਪਰ ਇੱਕ ਵਸਤੂ ਦੀ ਉਸਦੇ ਕਮੀ ਹੈ, ਜਿਸ ਕਰਕੇ ਉਹਦਾ ਮਨ ਹਰ ਵਕਤ ਬੇਚੈਨ ਰਹਿੰਦਾ। ਉਹ ਕੀ? ਉਸਦੇ ਗ੍ਰਹਿ ਰੋਸ਼ਨੀ ਨਹੀਂ, ਯਾਨੀ ਪੁੱਤਰ ਨਹੀਂ ਹੈ। ਪੁੱਤਰ ਨੂੰ ਸੰਸਾਰੀ ਲੋਕ ਘਰ ਦਾ ਦੀਵਾ ਕਹਿੰਦੇ ਹਨ, ਜਿਸ ਘਰ ਦੇ ਵਿੱਚ ਰੋਸ਼ਨੀ ਨਾ ਹੋਵੇ ਉਹ ਘਰ ਕੀ। ਇਸ ਵਾਸਤੇ ਕਹਿੰਦੇ ਜਿਸ ਘਰ ਦੇ ਵਿੱਚ ਪੁੱਤਰ ਨਾ ਹੋਵੇ ਉਹ ਘਰ ਦੇ ਵਿੱਚ ਅੰਧੇਰਾ ਹੀ ਹੋਇਆ ਕਰਦਾ। ਗੁਰਬਾਣੀ ਵੀ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆ ਇਉਂ ਫਰਮਾਉਂਦੀ ਹੈ,
ਗੰਡ ਪਵੇ ਸੰਸਾਰ ਪੁੱਤਰੀ, ਗੰਡ ਪਵੇ। Thank you.
ਗੰਢ ਪਵੇ ਦਰਬਾਰ। ਸੰਸਾਰ ਵਿੱਚ ਗੰਢ ਰਹਿੰਦੀ ਹੈ, ਘਰ ਵਿੱਚ ਪੁੱਤਰ ਹੋ। ਯਾਨੀ ਪੂਰਾ ਸੁਖੀ ਕੋਈ ਇਨਸਾਨ ਹੋ ਸਕਦਾ ਹੈ ਜਿਸਦੇ ਚਿੱਤ ਵਿੱਚ ਕੋਈ ਖਾਸ ਨਾ ਰਹਿ ਗਈ ਹੋਵੇ। ਇਹੋ ਜਿਹਾ ਕੋਈ ਹੈ ਹੀ ਨਹੀਂ। ਇਹੋ ਜਿਹਾ ਉਹੀ ਪੁਰਸ਼ ਹੋ ਸਕਦਾ ਹੈ ਜਿਸਨੇ ਆਪਣੇ ਮਨ ਨੂੰ ਵਾਹਿਗੁਰੂ, ਜਿਸਦਾ ਸਰੂਪ ਹੀ ਨਿਰਾਕਾਰ ਨਿਰਵਿਕਲਪ ਆਨੰਦ ਦਾ ਸਾਗਰ ਉਸ ਦੇ ਵਿੱਚ ਲਿਵਲੀਨ ਕਰ ਦਿੱਤਾ। ਇਹਦੇ ਅੱਜ ਗੁਰੂ ਬਾਬਾ ਜੀ ਫਰਮਾਉਂਦੇ ਨੇ, ਭਾਈ ਬਾਲਾ ਬਰਦਾਨਾ, ਸਾਰਾ ਸੰਸਾਰ ਦੁਖੀ ਹੈ। ਇਹ ਬਚਨ ਸੁਣ ਕੇ ਬਰਦਾਨੇ ਨੇ ਅਰਜ਼ ਕੀਤੀ, ਗਰੀਬ ਨੂੰ ਹਰ ਮੰਨ ਲਿਆ। ਉਹ ਲੋਕ ਤਾਂ ਦੁਖੀ ਹੋਣਗੇ ਜਿਨ੍ਹਾਂ ਦੇ ਪਾਸ ਆਪਣੀਆਂ ਜ਼ਰੂਰੀਅਤ ਪੂਰੀਆਂ ਕਰਨ ਵਾਸਤੇ ਉਤਨਾ ਧਨ ਪੈਸਾ ਨਹੀਂ ਜਿਤਨਾ ਚਾਹੀਦਾ। ਕਿ ਅਮੀਰ ਵੀ ਦੁਖੀ ਹਨ, ਗੁਰੂ ਬਾਬਾ ਜੀ ਕਹਿੰਦੇ ਉਹ ਵੀ ਦੁਖੀ ਹਨ। ਬੜੇ ਬੜੇ ਸੇਠ ਉਹ ਵੀ ਦੁਖੀ ਹਨ। ਰਾਜੇ ਰਾਣੇ ਜਿਨ੍ਹਾਂ ਦੇ ਹੱਥ ਕਲਮ ਹੈ ਉਹ ਵੀ ਦੁਖੀ ਹਨ। ਮਰਦਾਨਾ ਹੈਰਾਨ ਹੋ ਗਿਆ, ਗੁਰੂ ਬਾਬਾ ਜੀ ਸਭ ਨੇ ਦੁਖੀ ਦੱਸੀ, ਸੁਖੀ ਕੌਣ? ਗਰੀਬ ਨਵਾ ਸੁਖੀ ਉਹ ਹੈ ਜਿਹੜਾ ਵਾਹਿਗੁਰੂ ਆਨੰਦ ਦਾ ਸਾਗਰ ਉਹਦੇ ਵਿੱਚ ਲੀਨ ਹੋ ਚੁੱਕਾ ਹੈ। ਇਹਨੇ ਬ੍ਰਹਮ ਗਿਆਨੀ ਤਤਵੇ ਤੇ ਗੁਰਮੁਖ ਵਾਹਿਗੁਰੂ ਦੇ ਪਿਆਰੇ ਹੀ ਸੁਖੀਨ ਹੋਰ ਸਾਰਾ ਸੰਸਾਰ ਦੁਖੀ ਹੈ।
ਦੁਖੀਆ ਸਭ ਸੰਸਾਰ
ਕੰਡੇ ਵਾਂਗੂ ਰੜਕਦਾ ਹੀ ਰਿਹਾ। ਕਿਉਂ? ਅਮੀਰ ਸੇਠ ਰਾਜੇ ਰਾਣੇ ਧਨ ਦੌਲਤ ਵਾਲੇ ਹਕੂਮਤਾਂ ਵਾਲੇ ਕਿਵੇਂ ਦੁਖੀ ਹੋ ਸਕਦੇ ਹਨ? ਇਸੇ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਅੱਜ ਗੁਰੂ ਬਾਬਾ ਜੀ ਸਤਖਰਾ ਨਾਮ ਕਰਕੇ ਸ਼ਹਿਰ ਉਸਦੇ ਦਰਮਿਆਨ ਦੇ ਬਾਜ਼ਾਰ ਵਿੱਚ ਚਲੇ ਜਾ ਰਹੇ ਹਨ। ਭਾਈ ਬਾਲਾ ਅਤੇ ਮਰਦਾਨਾ ਪਿੱਛੇ ਹਨ। ਜਾਂਦਿਆਂ ਜਾਂਦਿਆਂ ਮਰਦਾਨੇ ਦੀ ਨਿਗਾਹ ਇੱਕ ਫਰਮ 'ਤੇ ਪੈਂਦੀ, ਜਿਸਦੀ ਬਨਾਵਟ ਬਹੁਤ ਅੱਛੀ ਹੈ। ਉਸਦਾ ਮਾਲਕ ਇੱਕ ਨੌਜਵਾਨ ਉਮਰ ਦਾ ਸੇਠ, ਬੜਾ ਖੂਬਸੂਰਤ ਸਰੀਰ ਹੈ, ਕੀਮਤੀ ਵਸਤਰ ਪਹਿਨੇ ਹੋਏ ਹਨ, ਨੌਕਰ ਚਾਕਰ ਹੁਕਮ ਵਿੱਚ ਫਿਰ ਰਹੇ ਹਨ। ਇਹੋ ਜਿਹਾ ਬਹੁਤ ਕੁਛ ਦੇਖ ਕੇ ਮਰਦਾਨਾ ਸੋਚਦਾ ਹੈ ਕਿ ਇਹ ਬੜਾ ਸੁਖੀ ਹੈ। ਅੱਗੇ ਵਧੇ, ਦੋਵੇਂ ਹੱਥ ਜੋੜੇ ਗੁਰੂ ਬਾਬੇ ਅੱਗੇ, ਸੱਚੇ ਪਾਤਸ਼ਾਹ, ਉਹ ਸੇਠ ਮੈਨੂੰ ਬੜਾ ਸੁਖੀ ਦਿੰਦਾ ਹੈ। ਗੁਰੂ ਜੀ ਮੁਸਕਰਾਏ, ਕਹਿਣ ਲੱਗੇ, ਮਰਦਾਨੇ ਆ, ਠੀਕ ਹੈ, ਜ਼ਰਾ ਉਸਨੂੰ ਇਕੱਲਾ ਕਰਕੇ ਪੁੱਛ ਕੇ ਆਵੇ, ਅਸੀਂ ਚੱਲਦੇ ਹਾਂ, ਫਲਾਣੇ ਬਗੀਚੇ ਵਿੱਚ ਬੈਠਾਂਗੇ। ਗੁਰੂ ਜੀ ਭਾਈ ਬਾਲੇ ਨੂੰ ਨਾਲ ਲੈ ਕੇ ਅੱਗੇ ਚਲੇ ਗਏ, ਬਗੀਚਾ ਉਸਦੇ ਵਿੱਚ ਜਾ ਬਹਿੰਦੇ ਹਨ। ਭਾਈ ਮਰਦਾਨਾ ਉੱਥੇ ਜਾ ਕੇ ਖਲੋ ਜਾਂਦਾ ਹੈ, ਜਿੱਥੇ ਖਰੀਦਦਾਰਾਂ ਦੀ ਬੜੀ ਭੀੜ ਭਾੜ ਹੈ। ਖੜਾ ਰਿਹਾ, ਜਦੋਂ ਛੀੜ ਹੋ ਗਈ, ਸਭ ਲੋਕ ਚਲੇ ਗਏ, ਇਕੱਲਾ ਮਰਦਾਨਾ ਰਹਿ ਗਿਆ। ਸੇਠ ਨੇ ਪੁੱਛਿਆ, ਦੱਸੋ ਜੀ ਤੁਹਾਨੂੰ ਕੀ ਕੁਛ ਚਾਹੀਦਾ? ਮਰਦਾਨਾ ਕਹਿੰਦਾ, ਕੁਛ ਨਹੀਂ ਚਾਹੀਦਾ। ਫਿਰ ਖੜ੍ਹੇ ਹੋਏ, ਕੋਈ ਗੱਲਬਾਤ ਕਰਨੀ? ਸੇਠ ਪੁੱਛਦਾ, ਕਿੱਥੇ ਰਹਿੰਦੇ ਹੋ? ਮਰਦਾਨਾ ਕਹਿੰਦਾ, ਪੰਜਾਬ ਰਹਿਣ ਵਾਲਾ। ਨਾ ਮੇਰਾ ਮਰਦਾਨਾ ਹੈ, ਵਾਸੀਆਂ ਦੇ ਘਰ ਦਾ ਮੇਰਾ ਜਨਮ, ਗੁਰੂ ਨਾਨਕ ਜੀ ਨਾਲ ਰਹਿਣਾ, ਰੱਬੀ ਕੀਰਤਨ ਕਰਦਾ ਹੁਣ।
ਸੇਠ ਕਹਿਣ ਲੱਗਾ, ਪੁੱਛੋ ਕਰੋ ਕੀ ਗੱਲ ਕਹਿਣੀ ਹੈ। ਮਰਦਾਨਾ ਕਹਿੰਦਾ, ਇਉਂ ਨਹੀਂ, ਕੋਈ ਖਾਸ ਭੇਤ ਦੀ ਰਾਜ ਦੀ ਗੱਲ ਹੈ, ਤੁਸੀਂ ਹੋਵੋ ਮੈਂ ਹੋਵਾਂ, ਇਹੋ ਜਿਹੀ ਗੱਲ ਕਰਨ ਵਾਲੀ। ਖੈਰ ਨਾਲ ਹੀ ਵੱਡਾ ਡਰਾਇੰਗ ਰੂਮ ਸੀ ਜਿਹਦੇ ਵਿੱਚ ਅੱਛੀ ਤਿਆਰੀ, ਸਭਾ ਸੈਟ ਖਾੜੋ ਫਾਨੂਸ ਲੱਗੇ ਹੋਏ ਸਨ। ਉਸਦਾ ਦਰਵਾਜ਼ਾ ਖੁਲਾ ਦਿੱਤਾ ਮਰਦਾਨਾ, ਉਸ ਸੇਠ ਮਰਦਾਨੇ ਨੂੰ ਨਾਲ ਲੈ ਕੇ ਉੱਥੇ ਉਸ ਕਮਰੇ ਵਿੱਚ ਦਾਖਲ ਹੁੰਦਾ ਹੈ ਅਤੇ ਕਹਿੰਦਾ, ਦੱਸੋ ਭਾਈ ਮਰਦਾਨਾ ਕੀ ਗੱਲਬਾਤ ਹੈ। ਇਹ ਸੁਣ ਕੇ ਮਰਦਾਨਾ ਕਹਿਣ ਲੱਗੇ, ਸੇਠ ਜੀ, ਮੇਰੇ ਗੁਰੂ ਨਾਨਕ ਜੀ ਫਰਮਾਉਂਦੇ ਹਨ, ਸਾਰਾ ਸੰਸਾਰ ਦੁਖੀ ਹੈ ਆਰਫਾਂ ਤੋਂ, ਤਤਵੇਤਿਆਂ ਤੋਂ, ਗਿਆਨਵਾਨਾਂ ਤੋਂ ਮਿਲੋ, ਪਰ ਮੈਂ ਆਪ ਨੂੰ ਬੜਾ ਸੁਖੀ ਵੇਖਦਾ, ਇਹੀ ਕੁਛ ਪੁੱਛਣ ਵਾਸਤੇ ਆਇਆ ਹਾਂ ਵੀ ਆਪ ਕਿਤਨੇ ਸੁਖੀ ਹੋ। ਇਹ ਬਚਨ ਜਦੋਂ ਮਰਦਾਨੇ ਨੇ ਕਿਹਾ, ਸੇਠ ਦੇ ਮਾਂ ਨੂੰ ਕਿਸੇ ਨੇ ਕੱਸ ਕੇ ਬਾਣ ਮਾਰੇ, ਇੰਨਾ ਦੁੱਖ ਹੋਇਆ, ਉਹ ਤਰਪ ਤਰਪ ਹਿੰਜੂ ਗਿਰਨੇ ਸ਼ੁਰੂ ਹੋ ਗਏ ਅੱਖਾਂ ਵਿੱਚੋਂ, ਠੰਡੇ ਸਾਹ ਆਏ, ਜਿਹਨਾਂ ਜ਼ਾਹਰ ਕੀਤਾ ਵੀ ਇਹ ਦੁਖੀ ਹੈ। ਮਰਦਾਨਾ ਭਾਂਤ ਤਾਂ ਗਿਆ, ਸਮਝ ਤਾਂ ਗਿਆ, ਪਰ ਪੁੱਛਣਾ ਚਾਹੁੰਦਾ ਉਹਦੀ ਜ਼ਬਾਨੀ ਵੀ ਕਿੰਨਾ ਕੁ ਦੁਖੀ ਹੈ। ਅਖੀਰ ਮਰਦਾਨਾ ਕਹਿਣਗੇ, ਸੇਠ ਜੀ ਮੇਰੀ ਗੱਲ ਦਾ ਜਵਾਬ ਦਿਓ। ਅਤੇ ਸੇਠ ਕਹਿਣ ਲੱਗਾ, ਭਾਈ ਮਰਦਾਨਾ, ਗੁਰੂ ਨਾਨਕ ਜੀ ਸੱਚ ਕਹਿੰਦੇ ਹਨ, ਤੂੰ ਮੇਰੀ ਉੱਪਰਲੀ ਦਿਸ਼ਾ, ਉੱਪਰਲੀ ਹਾਲਤ ਨੂੰ ਦੇਖ ਕੇ ਸੁਖੀ ਮੰਨਦਾ। ਇਹ ਤਾਂ ਇਹੋ ਜਿਹੀ ਗੱਲ ਹੈ ਜਿਵੇਂ ਇੱਕ ਕੋਈ ਸੋਟੀ ਅੰਦਰੋਂ ਘੁਣੇ ਦੀ ਖਾਧੀ ਹੋਵੇ, ਸੁਆਹ ਕੀਤੀ ਹੋਵੇ ਅਤੇ ਉੱਪਰੋਂ ਸੋਹਣਾ ਰੰਗ ਪਾਲਿਸ਼ ਕੀਤਾ ਹੋਵੇ। ਮੇਰੀ ਹਾਲਤ ਤਾਂ ਇਹੋ ਜਿਹੀ ਹੈ। ਕਿਉਂ? ਸਾਰੀ ਗੱਲ ਖੋਲ੍ਹ ਕੇ ਦੱਸਦਾ। ਕਹਿਣ ਲੱਗਾ, ਮੈਂ ਇੱਕ ਅਰਬਾਂਪਤੀ ਪਿਤਾ ਦੇ ਘਰ ਇਕਲੌਤਾ ਹੀ ਪੁੱਤਰ, ਇੱਕੋ ਇੱਕ ਪੁੱਤਰ, ਇਹੋ ਜਿਹੇ ਨਾਜ਼ੋ ਨਿਮਤਾਂ ਨਾਲ ਪਲਿਆ ਹੁੰਦਾ, ਅੱਛੀ ਵਿਦਿਆ ਹੋ ਗਿਆ, ਕੁਛ ਸਾਲਾਂ ਤੋਂ ਇਹੋ ਜਿਹੇ ਵਜੂਹਾਤ ਪੈਦਾ ਹੋ ਗਏ, ਘਰ ਦੇ ਵਿੱਚ ਬੇਤਫਾਕੀ ਨੇ ਡੇਰਾ ਜਮਾ ਹੋਇਆ, ਇਸ ਕਰਕੇ ਉਸਦੇ ਵਾਸਤੇ ਬੜੇ ਉਪਾਅ ਕੀਤੇ, ਬੜੇ ਯਤਨ ਕੀਤੇ, ਬੜੇ ਪਾਪੜ ਵੇਲੇ ਉਹ ਬੇਤਫਾਕੀ ਦੂਰ ਹੋ ਹੀ ਨਾ ਸਕੀ। ਇਸ ਵਾਸਤੇ ਚਿੱਤ ਹਰ ਵਕਤ ਦੁਖੀ, ਪਰੇਸ਼ਾਨ, ਚਿੰਤਤ ਰਹਿੰਦਾ ਹੈ, ਮਨ ਨੂੰ ਕਿਸੇ ਵੇਲੇ ਵੀ ਸ਼ਾਂਤ ਨਹੀਂ। ਚੰਗੇ ਪਦਾਰਥ ਨਹੀਂ ਅੱਛੇ ਲੱਗਦੇ, ਚੰਗੇ ਖਾਣੇ ਨਹੀਂ ਚੰਗੇ ਲੱਗਦੇ, ਆ ਇੱਜ਼ਤ ਆਬਰੂ ਵੀ ਅੱਛੀ ਨਹੀਂ ਲੱਗਦੀ ਹੈ ਅਤੇ ਧਨ ਦੌਲਤ ਵੀ ਚੰਗਾ ਨਹੀਂ ਲੱਗਦਾ। ਕਿਉਂ? ਮਨ ਹਰ ਵਕਤ ਅਸ਼ਾਂਤ ਹੈ, ਕਲਪਨਾ ਵਿੱਚ ਹੈ, ਚਿੰਤਾ ਤਰ ਹੈ। ਸੋ ਇੰਨੀ ਗੱਲ ਕਹਿ ਕੇ ਸੇਠ ਉੱਠ ਕੇ ਰੋਣ ਲੱਗ ਪਏ। ਅਖੀਰ ਮਰਦਾਨੇ ਨੇ ਕਿਹਾ, ਸੇਠ ਜੀ, ਮੇਰੇ ਗੁਰੂ ਬਾਬੇ ਦੇ ਚਰਨਾਂ ਵਿੱਚ ਸ਼ਾਇਦ ਤੇਰੇ 'ਤੇ ਮਿਹਰ ਹੋ ਜਾਏ। ਗੁਰੂ ਨਾਨਕ ਜੀ ਦਾ ਅਵਤਾਰ ਦੁਖੀਆਂ ਪੁਰਸ਼ਾਂ ਨੂੰ ਸੁਖੀ ਕਰਨ ਵਾਸਤੇ ਹੀ ਹੈ। ਖੈਰ, ਉਹ ਸੇਠ ਗੁਰੂ ਜੀ ਦੇ ਚਰਨਾਂ ਵਿੱਚ ਆਇਆ, ਆ ਕੇ ਨਮਸਕਾਰ ਕੀਤੀ। ਮਰਦਾਨੇ ਨੇ ਵੀ ਅਰਥ ਕੀਤੀ, ਗਰੀਬ ਨਿਵਾਸ, ਇਹ ਵਿਚਾਰਾ ਬੜਾ ਦੁਖੀ ਹੈ, ਇਸ 'ਤੇ ਕਿਰਪਾ ਕਰੋ। ਸਾਰੀ ਹਾਲਤ ਦੱਸੀ। ਗੁਰੂ ਜੀ ਨੇ ਉਸ ਮੌਕੇ ਉਸਨੂੰ ਸਮਝਾਉਣ ਵਾਸਤੇ ਇੱਕ ਸ਼ਬਦ ਉਚਾਰਨ ਕੀਤਾ, ਉਹਦੇ ਵਿੱਚ ਵੱਡੇ ਵੱਡੇ ਪ੍ਰਮਾਣ ਦੇ ਕੇ ਦੱਸਿਆ ਵੀ ਸਾਰੇ ਦੁਖੀ ਨੂੰ ਸੁਖੀ ਉਹੀ ਪੁਰਸ਼ ਹੋ ਸਕਦਾ ਹੈ ਜਿਸਦਾ ਮਨ ਸੁਖ ਸਰੂਪ ਵਾਹਿਗੁਰੂ ਦੇ ਵਿੱਚ ਲੀਨ ਹੋਇਆ ਹੈ। ਹੋਰ ਦੁਨੀਆਂ ਦੇ ਵਿੱਚ ਸੁਖੀ ਤੇ ਵੀ ਨਹੀਂ, ਉਹ ਫਰਮਾਉਂਦੇ ਨੇ ਇਹ ਸ਼ਬਦ ਉਚਾਰਨ ਕੀਤਾ।
ਵੱਡੇ ਵੱਡੇ ਦੁਨੀਆਂ ਉੱਤੇ
ਸਿੱਖਿਆ ਦਿੰਦੇ ਹੋਇਆਂ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਸੰਤ ਸਰਦਾਰ ਦੇ ਇੰਦਰ ਰਵਾਇਆ, ਪਰਸ਼ੁਰਾਮ ਰੋਵੇ ਘਰ ਆਇਆ, ਅਜੈ ਸਰੋਵੇ ਭਿੱਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਣ ਵਿਛੜ ਗਿਆ, ਰੋਵੇ ਦਹਿ ਸਿਰਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਆਏ, ਰੋਵੇ ਪਾਂਡੋ ਪਏ ਮਜੂਰ, ਜਿਮਕੇ ਸਵਾਮੀ ਰਹਿਤ ਹਜੂਰ, ਰੋਵੇ ਜਨਮੇ ਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਪਿਆ, ਰਾਜੇ ਰੋਵੇ ਕੰਨ ਪੜਾਏ, ਦਰ ਦਰ ਭਿੱਖਿਆ ਮੰਗੇ ਜਾਏ, ਰੋਵੇ ਕਿਰਪਨ ਸੰਚਿਆ ਧਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾਇ ਪਥਾਰ, ਨਾਨਕ ਦੁਖੀਆ ਸਭ ਸੁਣ, ਮੰਨੇ ਨਾਮ ਸੋਈ ਜਿਣ ਜਾਏ, ਅਵਰੀ ਕਰਨ ਨਾ ਲੇਖੇ ਰਾਏ। ਇਸ ਸ਼ਬਦ ਦੇ ਵਿੱਚ ਇਕੱਲੀ ਇਕੱਲੀ ਪੰਕਤੀ ਵਿੱਚ ਪੂਰੀ ਪੂਰੀ ਗਾਥਾ, ਪੁਰਾਣਿਕ ਗਾਥਾ ਗੁਰੂ ਬਾਬੇ ਨੇ ਰੱਖੀਆਂ। ਅਗਰ ਇਹਨਾਂ ਦਾ ਪੂਰਾ ਵਿਚਾਰ ਕੀਤਾ ਜਾਵੇ, ਬੜੇ ਸਮੇਂ ਦੀ ਲੋੜ ਹੈ, ਪਰ ਦੱਸਿਆ ਇਹਨਾਂ ਸਾਰਿਆਂ ਦਾ ਜ਼ਿਕਰ ਹੋਰ ਕੀ, ਸਵਰਗ ਦੇ ਰਾਜੇ ਇੰਦਰ ਤੋਂ ਸ਼ੁਰੂ ਕੀਤਾ, ਸੰਸਰਦਾਨ ਦੇ ਇੰਦਰ ਦੁਆਰਾ। ਉਹ ਵੀ ਦੁਖੀ ਹੈ, ਜੇ ਸੁਖੀ ਹੁੰਦਾ ਤਾਂ ਉਹਦੀ ਇਹੋ ਜਿਹੀ ਹਾਲਤ ਕੀ ਹੁੰਦੀ। ਸੋ ਇਤਿਹਾਸ ਉਸ ਸੇਠ ਨੂੰ ਗੁਰੂ ਜੀ ਨੇ ਸਮਝਾਇਆ, ਸੇਠ ਜੀ ਸੁਖ ਸਰੂਪ ਹੈ, ਵਾਹਿਗੁਰੂ ਸੁਖ ਦੁੱਖ ਦਾ ਅਨੁਭਵ ਕਰਤਾ, ਆਲਾ ਜਿਸਮ ਵਿੱਚ ਮਨ ਹੈ, ਜਿੰਨੀ ਦੇਰ ਤੱਕ ਮਨ ਉਸ ਵਾਹਿਗੁਰੂ ਦੇ ਵਿੱਚ ਲੀਨ ਨਹੀਂ ਹੁੰਦਾ, ਇਹ ਮਨ ਸੁਖੀ ਨਹੀਂ ਹੁੰਦਾ, ਤਾਂ ਤੇ ਲੋੜ ਹੈ ਵਾਹਿਗੁਰੂ ਦੇ ਭਜਨ ਦੀ। ਇਤਿਹਾਸ ਸਮਝਾ ਕੇ ਉਸ 'ਤੇ ਕਿਰਪਾ ਦ੍ਰਿਸ਼ਟੀ ਕੀਤੀ, ਨਾਮ ਦੀ ਦਾਤ ਬਖਸ਼ੀ। ਖੈਰ ਆਓ ਸਾਧ ਸਿੰਘ, ਸੰਸਾਰ ਦੇ ਵਿੱਚ ਦੇਖਿਆ ਜਾਵੇ, ਕਿਸੇ ਨੂੰ ਕਿਸੇ ਵਸਤੂ ਦਾ ਘਾਟਾ, ਕਿਸੇ ਨੂੰ ਕਿਸੇ ਵਸਤੂ ਦੀ ਕਮੀ, ਸੁਖੀ ਤਾਂ ਉਹੀ ਪੁਰਸ਼ ਹੋ ਸਕਦਾ ਹੈ, ਚਾਹ ਗਈ ਚਿੰਤਾ ਕੀਤੀ ਮਨੋਂ ਆਉਂਦੇ ਪਰਵਾਹ, ਜਿਸ ਕੋ ਪੁੱਛਣਾ ਚਾਹੀਏ ਸੋਈ ਸ਼ਾਨ ਸ਼ਾਨ। ਸਭ ਇੱਛਾ ਜਿਸ ਦੀਆਂ ਸ਼ਾਂਤ ਹੋ ਚੁੱਕੀਆਂ, ਜਿਸਨੂੰ ਡਿਜ਼ਾਇਰਲੈਸ ਸਟੇਟ ਪ੍ਰਾਪਤ ਹੋ ਗਈ ਹੈ, ਉਹੀ ਸੁਖੀ ਹੈ, ਵਾਹਿਗੁਰੂ ਦੇ ਵਿੱਚ ਲੀਨ ਹੋਏ ਤੋਂ ਬਿਨਾਂ ਉਹ ਪ੍ਰਾਪਤ ਨਹੀਂ ਹੁੰਦੀ। ਤਾਂ ਤੇ ਆ ਉੱਧਰ ਸੇਠ 'ਤੇ ਸਭ ਕੁਛ ਹੈ, ਲੇਕਿਨ ਇੱਕ ਪੁੱਤਰ ਨਾ ਹੋਣ ਕਰਕੇ ਦੁਖੀ। ਉਸਨੇ ਬੜੇ ਬੜੇ ਉਪਾਅ ਕੀਤੇ, ਬੜੇ ਬੜੇ ਯਤਨ ਕੀਤੇ, ਪਰ ਅਜੇ ਤੱਕ ਤਾਂ ਉਹ ਨਹੀਂ ਦੇਖ ਸਕਿਆ। ਅਖੀਰ ਕਿਸੇ ਗੁਰਮੁਖੀ ਵਿਚਾਰ ਦੇ ਨਾਲ ਉਸਨੇ ਸੰਤਾਂ ਦੀ ਸੇਵਾ ਆਰੰਭੀ, ਕਿਉਂਕਿ ਦੱਸਿਆ ਗਿਆ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜੀ ਦਾ ਇੱਕ ਨੁਸਖਾ ਹੈ, ਜਿਸਦੇ ਅਮਲ ਵਿੱਚ ਲਿਆਉਣ ਕਰਕੇ, ਜਿਸ ਨੁਸਖੇ ਨੂੰ ਵਰਤਣ ਕਰਕੇ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ। ਉਹ ਨੁਸਖਾ ਕੀ ਹੈ, ਕਿਉਂ ਗੁਰੂ ਫਰਮਾਉਂਦੇ ਹਨ,
ਜਿਤੇ ਚਾਰ ਪਦਾਰਥ ਲੈਣੇ
ਪੰਚਮ ਪਾਤਸ਼ਾਹ ਨੇ ਸ੍ਰੀ ਸੁਖਮਨੀ ਸਾਹਿਬ ਇੱਕ ਇਹੋ ਜਿਹੀ ਬਾਣੀ ਉਚਾਰਨ ਕੀਤੀ ਹੈ ਜਿਸਦੇ 24 ਅਸ਼ਟਪਦੀਆਂ 24 ਸਲੋਕ 24,000 ਅੱਖਰ ਹੈ। ਇੱਕ ਪਾਠ ਰੋਜ਼ਾਨਾ ਕਰ ਲਿਆ ਜਾਏ ਅੱਠਾਂ ਕਰਨ ਦੇ ਸਵਾਲ ਸਫਲੇ ਹੋ ਜਾਂਦੇ ਹਨ, ਕਿਉਂਕਿ ਪ੍ਰਾਣੀ ਨੂੰ ਤਕਰੀਬਨ ਅੱਠਾਂ ਪਹਿਰਾਂ ਵਿੱਚ 24,000 ਸਾਹ ਆ ਜਾਂਦਾ, ਭਾਵੇਂ ਇਨਸਾਨ ਦੀ ਕਿਰਿਆ ਦੇ ਮੁਤਾਬਕ ਇੱਕ ਵੱਧ ਵੀ ਜਾਂਦੇ ਹਨ। ਜਿਹੋ ਜਿਹਾ ਇਨਸਾਨ ਦਾ ਕਰਤੱਵ ਉਤਨੇ ਸਾਹ ਘੱਟਦੇ ਵੱਧਦੇ ਹਨ। ਬੈਠਤ 12, ਚਲਤੇ 18, ਸ਼ਬਦ ਚੱਲੇ 25, ਮਿਹਨਤ ਕਰਤੇ 64, ਚਲਤੇ ਕਿਉਂ ਨਾ ਵਜੇ ਜਗਦੀਸ਼ ਇਉਂ ਦੱਸਿਆ। ਇੱਕ ਪਾਠ ਰੋਜ਼ਾਨਾ ਅਗਰ ਕਰ ਲਿਆ ਜਾਵੇ ਸ੍ਰੀ ਸੁਖਮਨੀ ਸਾਹਿਬ ਦਾ, ਜੋ ਕਿ ਤਕਰੀਬਨ ਘੰਟੇ ਵਿੱਚ ਹੋ ਜਾਂਦਾ ਹੈ, ਅੱਠਾਂ ਪਹਿਰਾਂ ਦੇ ਸਵਾਲ ਸਫਲੇ ਹੋ ਜਾਂਦੇ ਹਨ। ਜੇ 2 ਪਾਠ ਰੋਜ਼ਾਨਾ ਕਰ ਲਏ ਜਾਣ ਸ੍ਰੀ ਸੁਖਮਨੀ ਸਾਹਿਬ ਦੇ, ਤਾਂ ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਵੀ ਹੋ ਜਾਂਦਾ ਹੈ। ਇਸ ਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇਤ, ਇੰਜੀਲ, ਪੁਰਾਣ ਆਦਿ ਜਿਤਨੇ ਵੀ ਮਤਪਤਾਂਤਰਾਂ ਦੇ ਧਾਰਮਿਕ ਪੁਸਤਕ ਹਨ, ਸਭ ਦਾ ਸਿਧਾਂਤ ਆ ਜਾਂਦਾ। ਸਭ ਦਾ ਸਿਧਾਂਤ ਕੀ ਹੈ? ਕਰਮ, ਉਪਾਸ਼ਨਾ, ਗਿਆਨ, ਵਿਗਿਆਨ, ਕਰੋੜਾਂ ਗ੍ਰੰਥਾਂ ਦਾ ਸਾਰ ਇਹ ਕੁਛ। ਇਸਦੇ ਅਨੁਸਾਰ ਚੱਲਿਆਂ ਜੀਵਨ ਮੁਕਤ, ਔਰ ਸਰੀਰ ਦੇ ਪਰਿਤਿਆਗ ਤੋਂ ਬਾਅਦ ਉਹਦੇ ਮੋਕਸ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਸੁਖਮਨੀ ਸਾਹਿਬ ਵਿੱਚ ਗੁਰੂ ਜੀ ਨੇ ਜਿਤਨੇ ਵੀ ਰੂਹਾਨੀ ਭੇਦ ਸਾਰੇ ਦਰਜ ਕੀਤੇ। ਇੱਕ ਤਾਂ ਐਸਾ ਫਰਮਾਇਆ ਹੈ, 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਵਿਦੇ ਸਦਗਾਵੈ, ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗੇ ਹੋਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਣੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ। ਯਾਨੀ 4 ਪਦਾਰਥ ਧਰਮ, ਅਰਥ, ਕਾਮ, ਮੋਕਸ਼, ਇਹਦੇ ਵਿੱਚ ਹੀ ਸਾਰੇ ਪਦਾਰਥ ਆ ਜਾਂਦੇ ਚੋਹਾਂ ਦੇ ਅੰਦਰ। ਜੇ ਕੋਈ ਚਾਹੁੰਦਾ ਹੈ, ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਸਾਧ ਜਨਾ ਕੀ ਸੇਵਾ ਲਾਗੈ, ਸਾਧ ਜਨਾਂ ਦੀ ਸੇਵਾ ਤੋਂ ਇਹ ਪ੍ਰਾਪਤ ਹੋ ਜਾਂਦਾ ਹੈ, 4 ਪਦਾਰਥ ਮਿਲ ਸਕਦੇ ਹਨ।
ਕਰੇ 4 ਪਦਾਰਥ ਮਿਲਦਾ ਸੇਵਾ Thank you.
ਵੀ ਪ੍ਰਾਪਤੀ ਦਾ ਇਹ ਉਪਾਅ ਇਹ ਯਤਨ ਦੱਸਿਆ। ਦੁਨੀਆਂ ਦੇ ਵਿੱਚ ਹਰ ਵਸਤੂ ਦੀ ਪ੍ਰਾਪਤੀ ਦਾ ਕੋਈ ਨਾ ਕੋਈ ਯਤਨ ਹੈ, ਸਿਆਣਿਆਂ ਪੁਰਸ਼ਾਂ ਨੇ ਰੱਖਿਆ। ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਉਪਾਅ ਦੱਸਿਆ ਪੰਚੋ ਮਾਲਵੇ ਦੇਸ਼ ਵਿੱਚ। ਸਿੱਧੂ ਗੋਦ ਦਾ ਇੱਕ ਜ਼ਮੀਨਦਾਰ ਆਦਮ ਨਾਮ ਕਰਕੇ ਬੜਾ ਭਲਾ ਗੁਰਮੁਖ ਹੈ, ਜ਼ਮੀਨ ਬਹੁਤ ਚੰਗੀ ਹੈ ਪਰ ਘਰ ਵਿੱਚ ਹਨੇਰਾ, ਪੁੱਤਰ ਦੀ ਔਲਾਦ ਦੀ ਕਮੀ ਹੈ, ਬਹੁਤ ਸਾਰੇ ਯਤਨ ਵਗੈਰਾ ਕਰ ਸਕਾ। ਅਖੀਰ ਕਿਸੇ ਗੁਰੂ ਕੇ ਸਿੱਖ ਨੇ ਉਸਨੂੰ ਦੱਸਿਆ, ਗੁਰੂ ਰਾਮਦਾਸ ਚੌਥੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਜੋ ਜਗਾਉਂਦੇ ਹਨ, ਰਾਮਦਾਸ ਸਰੋਵਰ ਦੀ ਨੀਂਹ ਰੱਖੀ ਹੈ, ਹੋਰ ਸੇਵਾ ਹੋਵੇ। ਅਗਰ ਤੂੰ ਗੁਰੂ ਸੰਗਤ ਦੀ ਸੇਵਾ ਕਰੇ ਤੈਨੂੰ ਸਭ ਕੁਛ ਹੀ ਮਿਲ ਸਕਦਾ ਹੈ। ਬਹੁਤ ਨੇਕ ਆਦਮੀ ਸੀ, ਭਲੇ ਸੁਭਾਅ ਦਾ ਬੰਦਾ ਸੀ, ਤੋ ਸੇਵਾ ਮੈਂ ਕਿਵੇਂ ਕਰ ਸਕਾਂ ਇਹ ਦੇਖਣ ਵਾਸਤੇ ਪਹਿਲੇ ਉੱਥੇ ਪਹੁੰਚੇ। ਉਹਨਾਂ ਸਮਿਆਂ ਦੇ ਵਿੱਚ ਅਜੇ ਅੰਮ੍ਰਿਤਸਰ ਆਬਾਦ ਨਹੀਂ ਸੀ, ਜੰਗਲ ਬਿਆਬਾਨ ਸੀ, ਰਾਮਦਾਸ ਸਰੋਵਰ ਦੀ ਨੀਂਹ ਰੱਖੀ ਹੋਈ ਸੀ। ਕੁਛ ਕੁ ਸੰਗਤਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਤ ਉੱਥੇ ਛੱਪੜੀਆਂ ਵਗੈਰਾ ਆਦਿ ਦੇ ਵਿੱਚ ਲੈਂਦੀਆਂ ਹੁੰਦੀਆਂ ਸਨ, ਇਉਂ ਸੇਵਾ ਕਰਦੇ ਸਨ ਔਰ ਭਜਨ ਕਰਦੇ ਸਨ, ਲੰਗਰ ਗੁਰੂ ਕਾ ਚੱਲਦਾ ਹੀ ਸੀ। ਸਵਯੰ ਤੋਂ ਆਇਆ ਦੇਖਣ ਵਾਸਤੇ ਫਿਰ ਸੋਚਦਾ ਮੈਂ ਸੇਵਾ ਕੀ ਕਰ ਸਕਾਂਗਾ। ਸੇਵਾ ਕਰਨ ਵਾਸਤੇ ਸ਼ਾਸਨ ਉੱਚੀ ਅਤੇ ਸੁੱਚੀ ਮਤ ਦੀ ਲੋੜ ਹੋਇਆ ਕਰਦੀ ਹੈ। ਸਵਯੰ ਆ ਕੇ ਸੋਚਿਆ ਵੀ ਇੱਥੇ ਮੈਂ ਜੇ ਰਿਹਾਇਸ਼ ਕਰਾਂ ਤਾਂ ਦੀ ਸੇਵਾ ਹੋ ਸਕਦੀ ਹੈ। ਇਸ ਵਾਸਤੇ ਉਹਨਾਂ ਸਮਿਆਂ ਵਿੱਚ ਆਉਣਾ ਜਾਣਾ ਵੀ ਬੜਾ ਮੁਸ਼ਕਿਲ ਸੀ, ਅੱਜ ਕੱਲ੍ਹ ਮੈਨੂੰ ਅੱਛੇ ਰਸਤੇ ਨਹੀਂ ਸਨ, ਆਉਣ ਜਾਣ ਦੇ ਸਾਧਨ ਕੋਈ ਸੌਖੇ ਨਹੀਂ ਸਨ, ਜੰਗਲਾਤ ਬਹੁਤੇ ਹੁੰਦੇ ਸਨ, ਆਉਣਾ ਜਾਣਾ ਵੀ ਬੜਾ ਔਖਾ ਸੀ। ਖੈਰ ਉਸਨੇ ਆ ਕੇ ਵੀ ਆਪਣੀ ਇੱਕ ਛੱਪਰੀ ਬਣਾ ਲਈ, ਘਰ ਵਾਲੀ ਬਿਰਧਾ ਦੇ ਸਮੇਤ ਉੱਥੇ ਰਿਹਾਇਸ਼ ਕਰ ਲਏ, ਚਾਰ ਚੁਫੇਰੇ ਬਾਗਲਾ ਕਰ ਲਏ, ਉੱਥੇ ਰਿਹਾਇਸ਼ ਕਰ ਦਿੱਤੀ। ਅਤੇ ਕੀ ਸੇਵਾ ਕਰਦਾ ਹੈ, ਨਜ਼ਦੀਕ ਬੜਾ ਘਣਾ ਜੰਗਲ ਹੈ, ਉੱਥੋਂ ਦੋ ਪਾਰ ਲੱਕੜਾਂ ਦੇ ਲਿਆਉਂਦਾ ਹੈ, ਇੱਕ ਗੁਰੂ ਕੇ ਲੰਗਰ ਜਿੱਥੇ ਪ੍ਰਸ਼ਾਦਾ ਤਿਆਰ ਹੁੰਦਾ ਸੀ ਉੱਥੇ ਪਾ ਦਿੰਦਾ, ਇੱਕ ਆਪਣੇ ਪਾਸ ਜਮ੍ਹਾਂ ਰੱਖਦਾ ਹੈ, ਪ੍ਰਸ਼ਾਦ ਪਾਣੀ ਆਪਣੇ ਘਰੋਂ ਸਭ ਕੁਛ ਛੱਕਦਾ ਹੈ। ਇਸੀ ਤਰ੍ਹਾਂ ਉਹ ਇੱਕ ਪਾਰ ਜਿਹੜਾ ਜਮ੍ਹਾਂ ਰੱਖਦਾ ਉਹਦਾ ਕੀ ਮਤਲਬ, ਵੀ ਕੋਈ ਵਕਤ ਆਏਗਾ ਕਿਸੇ ਵੇਲੇ ਮੀਂਹ ਪਣੀ ਬਾਲਣ ਗਿੱਲਾ ਹੋ ਜਾਵੇ, ਹੋਰ ਕੋਈ ਮੌਕਾ ਇਹੋ ਜਿਹਾ ਹੱਥ ਆ ਜਾਵੇ, ਇਹ ਤੋਂ ਸੇਵਾ ਕਰਕੇ ਜ਼ਿਆਦਾ ਲਾਭ ਉਠਾ ਸਕਾਂ। ਸਵਯੰ ਇਸ ਤਰੀਕੇ ਸਿਰ ਕਾਫੀ ਸਮਾਂ ਗੁਜ਼ਰ ਗਿਆ ਸੇਵਾ ਕਰਦੇ ਹਾਂ ਔਰ ਭਜਨ ਕਰਦੇ ਹਾਂ। ਸਰਦੀ ਦਾ ਮੌਸਮ ਆ ਗਿਆ ਇੱਕ ਦਫ਼ਾ, ਤਾਂ ਗੁਰੂ ਜੀ ਕਿਤੇ ਕਿਸੇ ਪ੍ਰੇਮੀ ਦੇ ਪ੍ਰੇਮ ਦੇ ਵਸੀ ਭੂਤ ਹੋ ਕੇ ਨੇੜੇ ਤੇੜੇ ਕਿਸੇ ਪਿੰਡ ਵਿੱਚ ਗਏ, ਸਤਸੰਗ ਸੀ, ਤਾਂ ਬਾਰਿਸ਼ਾਂ ਕਰਕੇ ਚਾਰ ਚੁਫੇਰੇ ਪਾਣੀ ਔਰ ਬਾਲਣ ਸ਼ਰਨ ਸਭ ਭਿੱਜ ਗਿਆ। ਸਰਦੀ ਦਾ ਮੌਸਮ ਹੋਣ ਕਰਕੇ ਥੱਕਾ ਵੱਗਦਾ ਹੈ, ਠੰਡੀ ਹਵਾ ਚੱਲਦੀ ਹੈ, ਗੁਰੂ ਜੀ ਵਾਪਸ ਆਏ, ਕਾਫੀ ਸੰਗਤ ਆਪ ਜੀ ਦੇ ਨਾਲ ਹੈ। ਉਹਨਾਂ ਸਮੇਂ ਦੇ ਵਿੱਚ ਜਗ੍ਹਾ ਦੀ ਬੜੀ ਸ਼ਾਰਟੇਜ ਸੀ, ਉੱਥੇ ਤੰਗੀ ਸੀ ਯਾਨੀ ਸੰਕੋਚ ਸੀ, ਤਾਂ ਜਿੰਨੀ ਜਗ੍ਹਾ ਕਿਸੇ ਨੂੰ ਮਿਲੀ ਆਪਣਾ ਸਿਰ ਲਗਵਾਇਆ, ਪਰ ਫਿਰ ਵੀ ਸਾਰੀ ਸੰਗਤ ਨੂੰ ਉੱਥੇ ਜਗ੍ਹਾ ਨਾ ਮਿਲ ਸਕੀ। ਸਰਦੀ ਠੰਡ ਬਾਰਿਸ਼ ਪਈ ਹੋਈ, ਉਸ ਮੌਕੇ ਉਸ ਭਾਈ ਆਦਮ ਨੇ ਬਾਬੇ ਆਦਮ ਨੇ ਦੇਖਿਆ ਵੀ ਇਹ ਜਿਹੜਾ ਬਾਲਣ ਮੈਂ ਇਕੱਠਾ ਕੀਤਾ ਇਸ ਤੋਂ ਹੁਣ ਲਾਭ ਉਠਾ ਸਕਦਾ, ਬਹੁਤ ਹੀ ਚੰਗੀ ਗੱਲ। ਸੰਗਤਾਂ ਨੂੰ ਦੇਖ ਕੇ ਪਹਿਲੇ ਚੱਕਰ ਮਾਰ ਕੇ ਉੱਥੇ ਜਿੱਥੇ ਜਿੱਥੇ ਸੰਗਤਾਂ ਦੇ ਇਕੱਠ ਸੀ ਉੱਥੇ ਬਾਲਣ ਲਿਆ ਸਕੇ, ਅੰਗੀਠੇ ਲਗਾ ਦਿੱਤੇ, ਉਹਨਾਂ ਦੀ ਸਰਦੀ ਆਦਮੀ ਰੋਸ਼ਨੀ ਬਹੁਤ ਸਾਰੀ ਦੇਖ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਹਜ਼ੂਰੀ ਸੇਵਕ ਤੋਂ ਪੁੱਛਿਆ ਬਈ ਇਹ ਰੋਸ਼ਨੀ ਕਾਹਦੀ ਹੈ ਬਾਹਰ। ਉਸਨੇ ਅਰਜ਼ ਕੀਤੀ ਗਰੀਬ ਨਵਾਜ਼ ਮਾਲਵੇ ਦੇਸ਼ ਤੋਂ ਇੱਕ ਆਦਮ ਨਾਮ ਕਰਕੇ ਆਇਆ ਹੋਇਆ ਹੈ, ਬੜੀ ਸੇਵਾ ਕਰਦਾ ਸੰਗਤ, ਇੱਕ ਪਾਰ ਲੱਕੜਾਂ ਦਾ ਰੋਜ਼ ਗੁਰੂ ਕੇ ਲੰਗਰ ਵਿੱਚ ਪਾਉਂਦਾ ਹੈ, ਸੇਵਾ ਉਸਦੀ ਹੈ, ਕੁਛ ਜਮ੍ਹਾਂ ਕਰਦਾ ਰਹਿੰਦਾ ਸੀ। ਅੱਜ ਕਿਉਂਕਿ ਸੰਗਤ ਬਾਹਰੋਂ ਆਈ, ਜਗ੍ਹਾ ਦਾ ਕੁਛ ਸੰਕੋਚ ਹੋਣ ਕਰਕੇ ਸਾਰਿਆਂ ਨੂੰ ਯੋਗ ਥਾਂ ਨਹੀਂ ਮਿਲ ਸਕੀ ਹੈ, ਇਸ ਵਾਸਤੇ ਉਸਨੇ ਉਹ ਜਿਹੜਾ ਬਾਲਣ ਜਮ੍ਹਾਂ ਕਰਦਾ ਸੀ ਥਾਂ ਥਾਂ ਸੰਗਤਾਂ ਦੇ ਅੱਗੇ ਲੱਕੜਾਂ ਸੁੱਟ ਕੇ ਅੰਗੀਠੇ ਲਗਾ ਦਿੱਤੇ, ਰੋਸ਼ਨੀ ਉਸਦੀ ਨਜ਼ਰ ਆਉਂਦੀ। ਫਕਰ ਦੀ ਸੇਵਾ ਖਾਸ ਮਹੀਨੇ ਰੱਖਿਆ ਕਰਦੀ, ਉਸ ਮੌਕੇ ਗੁਰੂ ਜੀ ਦੀ ਅਤਿਅੰਤ ਪ੍ਰਸੰਨਤਾ ਹੋਈ, ਚਿੱਤ ਵਿੱਚ ਬੜੇ ਪ੍ਰਸੰਨ ਹੋਏ। ਦੂਸਰਾ ਦਿਨ ਹੈ ਦੂਰ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਦਾ ਦਰਬਾਰ ਲੱਗਿਆ ਹੈ। ਬੇਅੰਤ ਸੰਗਤ ਹਜ਼ੂਰੀ ਵਿੱਚ ਬੈਠੀ ਹੋਈ ਇਉਂ ਦੀ ਦਾਰ ਕਰਦੇ ਹਨ ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਇੱਕ ਟੱਕ ਲਗਾ ਕੇ ਦੇਖਦੇ ਹਨ। ਗਰਦਨ ਭਾਵੇਂ ਮੁੜ ਕਿਤੇ ਦੀਦਾਰ ਕਰਨ ਨਹੀਂ ਹਟਦੇ, ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ ਹੈ, ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ। ਬਹੁਤ ਸਾਰੇ ਅਭਿਆਸੀ ਪੁਰਸ਼ ਨਿਰੰਤਰ ਸਿਮਰਨ ਕਰਨ ਵਾਲੇ ਉਹ ਵੀ ਬੈਠੇ ਹੋਏ ਹਨ। ਸਿਮਰਨ ਦੋ ਕਿਸਮ ਦਾ ਹੁੰਦਾ, ਇੱਕ ਜਾਪ ਹੁੰਦਾ, ਇੱਕ ਅਜਪਾ ਹੁੰਦਾ। ਜ਼ਬਾਨ ਹਿਲਾ ਕੇ ਜੋ ਸਿਮਰਨ ਕੀਤਾ ਜਾਂਦਾ ਹੈ ਗੁਰਮੰਤਰ ਦਾ, ਕਿਉਂਕਿ ਸਭ ਤੋਂ ਵੱਡਾ ਮੰਤਰ ਗੁਰਮੰਤਰ ਹੈ ਔਰ ਸਭ ਤੋਂ ਵੱਡਾ ਧਿਆਨ ਗੁਰੂ ਸਰੂਪ ਦਾ ਧਿਆਨ ਹੈ। ਇਸ ਕਰਕੇ ਜਿਹੜੇ ਜ਼ਬਾਨ ਹਿਲਾ ਕੇ ਗੁਰ ਜੀਵ ਔਰ ਖਿਆਲ ਦੀ ਮਦਦ ਨਾਲ ਸਿਮਰਨ ਕਰਨ, ਉਸਨੂੰ ਜਾਪ ਕਿਹਾ ਜਾਂਦਾ। ਉਸ ਅਗਲੇ ਜਿਹੜੇ ਦਰਜੇ ਆਉਂਦੇ ਹਨ ਉਹ ਅਜੱਪਾ ਕਹਿਲਾਉਂਦਾ। ਅਜੱਪਾ ਜਪਨ ਵੀਸਰੇ ਆਜੂਗਾ ਸਮਾ, ਜ਼ਬਾਨ ਹਿਲਾ ਕੇ ਸਿਮਰਨ ਕਰਨਾ, ਇਸਨੂੰ ਵੱਖਰੀ ਬਾਣੀ ਕਹਿੰਦੇ ਹਨ। ਕੰਠ ਵਿੱਚ ਤਾਲੂ ਹਰਕਤ ਕਰਦਾ ਹੈ, ਗੁਰੂ ਨਹੀਂ ਹਿਲਦੇ, ਜ਼ਬਾਨ ਨਹੀਂ ਹਿਲਦੀ, ਸਿਆਲ ਕੰਮ ਕਰਦਾ, ਉਸਨੂੰ ਮੱਧਮਾ ਬਾਣੀ ਕਿਹਾ ਜਾਂਦਾ। ਹਿਰਦੇ ਵਿੱਚ ਜਾ ਕੇ ਜਿਹੜਾ ਭਜਨ ਹੋਣਾ ਉਸਨੂੰ ਕਸੰਤੀ ਬਾਣੀ ਕਹਿੰਦੇ। ਅੱਗੇ ਪਰਾ ਬਾਣੀ, ਨਭ ਵਿੱਚ ਜਾ ਕੇ ਜਿਹੜਾ ਭਜਨ ਉਸਨੂੰ ਪਰਾ ਬਾਣੀ ਕਹਿੰਦੇ। ਇਉਂ ਦਸ ਗੁਣਾ ਫਲ ਵੱਧਦਾ ਚਲਾ ਜਾਂਦਾ ਹੈ। ਵੱਖਰੀ ਬਾਣੀ ਨਾਲ ਦਸ ਗੁਣਾ ਫਲ ਮੱਧਮਾ ਬਾਣੀ ਦਾ, ਮੱਧਮਾ ਨਾਲ ਦਸ ਗੁਣਾ ਫਲ ਪਸੰਤੀ ਦਾ ਹੈ, ਪਸੰਤੀ ਨਾਲ ਦਸ ਗੁਣਾ ਫਲ ਪਰਾ ਬਾਣੀ ਦਾ। ਉਸ ਤੋਂ ਅੱਗੇ ਫਿਰ ਅੰਧ ਸ਼ਬਦ ਦੀ ਵਾਰੀ ਆਉਂਦੀ, ਦੋਨੇ ਅੱਖਾਂ ਅਤੇ ਨੱਕ ਦੀ ਜੜ੍ਹ ਹੈ। ਇੱਥੇ ਬਿਰਤੀ ਟਿਕਾਉਣ ਅਭਿਆਸ ਪਹਿਲਾਂ ਪਰਫੈਕਟ ਹੋ ਜਾਂਦੇ, ਸੁਰਤੀ ਸਿਰ ਉੱਥੇ ਲਗਾ ਦਿੰਦੇ। ਉਸ ਤੋਂ ਅੱਗੇ ਤ੍ਰਿਪਤੀ ਹੈ। ਫਿਰ ਦਸ ਮਦਾਰੀਆਂ ਸਿਮਰਨ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਪਹਿਲੇ ਜਾਤ ਹੈ, ਦੂਸਰਾ ਅਜਬ ਹੈ। ਇਉਂ ਅੰਤਰੀਵ ਸਿਮਰਨ ਕਰਨ ਵਾਲੇ ਗੁਰਮੀ ਵਿੱਚ ਬੈਠੇ ਹੋਏ ਹਨ, ਜਿਹੜੇ ਇਉਂ ਆਪਣੇ ਸਮੇਂ ਨੂੰ ਗੁਜ਼ਾਰਦੇ ਹਨ। ਸਭ ਤੋਂ ਜ਼ਿਆਦਾ ਸੁੱਖ ਦਾ ਸਮਾਂ ਉਹਨਾਂ ਹੀ ਲੋਕਾਂ ਦਾ ਗੁਜ਼ਰਦਾ ਹੈ। ਬਾਦਸ਼ਾਹਾਂ ਵੀ ਜ਼ਿਆਦਾ ਸੁੱਖ ਦੀ ਜ਼ਿੰਦਗੀ ਉਹਨਾਂ ਦੀ ਬਤੀਤ ਹੁੰਦੀ ਹੈ। ਔਰ ਜਿਸ ਵਕਤ ਅਵਧ ਪੂਰੀ ਹੁੰਦੀ ਹੈ, ਉਮਰ ਪੂਰੀ ਹੁੰਦੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਜੋ ਗਤੀ ਪ੍ਰਾਪਤ ਹੁੰਦੀ ਹੈ, ਉਸ ਦੀ ਬਾਅਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਐਸਾ ਫਰਮਾਉਂਦੇ ਹਨ।
ਦਰਗੇ ਮਿਲਦਾ ਤਾਂ ਗੁਰਾਂ ਦੇ ਨਾਲ ਰਸਤਿਆਂ ਗੁਰਾਂ ਦੇ ਨਾਲ
ਦੇਖਣਾ ਸਰਵਣੀ ਸੋਨਾ ਗੁਰਨਾ ਸਤਿਗੁਰ ਸੇਤੀ ਹੋਤੇ ਹਾਂ ਦਰਗੇ ਪਾਈ ਇੱਥੋਂ। ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ, ਜੀਵਨ ਖਤਮ ਨਹੀਂ ਹੋ ਜਾਂਦਾ, ਕਿਉਂਕਿ ਮਰਨ ਹਾਰੀਏ ਜੀ ਰਾਮਾ ਨਹੀਂ। ਜੀਵ ਆਤਮਾ ਮਰਨ ਵਾਲੀ ਚੀਜ਼ ਨਹੀਂ, ਪਰਮੇਸ਼ਰ ਦੀ ਅਨਸੋਣ ਕਰਕੇ ਵਿਨਾਸ਼ੀ ਹੈ। ਮਰਦੀ ਹੈ ਦੇਹ ਦੀ ਔਰ ਜਦ ਪੂਰੀ ਹੁੰਦੀ ਹੈ ਫਿਰ ਮ੍ਰਿਤੂ ਹੋ ਜਾਂਦੀ ਹੈ। ਉਸ ਤੋਂ ਬਾਅਦ ਵਾਸ਼ਨਾ ਅਨੁਸਾਰ ਕਰਮਾਂ ਦੇ ਅਨੁਸਾਰ ਜੀਵ ਆਤਮਾ ਹੋਰ ਦੇਹ ਤਾਰਦਾ ਹੈ, ਜਿਸ ਨੂੰ ਜੰਮਣਾ ਕਿਹਾ ਜਾਂਦਾ ਹੈ ਔਰ ਪੂਰੀ ਹੋਈ ਮ੍ਰਿਤਯੂ ਹੋ ਜਾਏ। ਇਸੇ ਤਰ੍ਹਾਂ ਜਨਮ ਆਉਣ ਦਾ ਸਿਲਸਿਲਾ ਬੜੀ ਦੇਰ ਤੋਂ ਹੀ ਤਾਂ ਚੱਲਿਆ ਹੋਇਆ ਹੈ। ਜਦ ਤੱਕ ਪਰਮੇਸ਼ੁਰ ਤੋਂ ਵਿਛੜਿਆ ਉਦੋਂ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ। ਜਦ ਪਰਮੇਸ਼ੁਰ ਨਾਲ ਮਿਲ ਜਾਏਗਾ ਇਹਦਾ ਜਨਮ ਆਉਣ ਦਾ ਸਿਲਸਿਲਾ ਖਤਮ ਹੋ ਜਾਏਗਾ। ਗੂਨ ਦੀ ਦੁਰਦਿਸ਼ਾ ਹੋਣੀ ਉਦੋਂ ਹੀ ਬੰਦ ਹੋ ਜਾਏਗੀ ਜਿਸ ਵਕਤ ਸਮੁੰਦਰ ਵਿੱਚ ਮਿਲ ਗਈ ਸਫੇਦ ਹੋ ਗਈ। ਇਸ ਤਰੀਕੇ ਸਿਰ ਇੱਥੇ ਗੁਰੂ ਜੀ ਦੱਸਦੇ ਹਨ। ਭਗਤ ਤ੍ਰਿਲੋਚਨ ਜੀ ਹੋਏ ਹਨ, ਇੱਕ ਤ੍ਰਿਲੋਚਨ ਬ੍ਰਾਹਮਣ ਹੋਇਆ ਜਿਸਨੇ ਧੰਨੇ ਨੂੰ ਪੱਥਰ ਦਿੱਤਾ, ਉਸਨੇ ਆਪਣੇ ਟੁਸ਼ਰ ਦਾ ਦੁਆਰਾ ਪ੍ਰਭੂ ਨੂੰ ਪ੍ਰਾਪਤ ਕੀਤਾ। ਇੱਕ ਤ੍ਰਿਲੋਚਨ ਬਾਣੀਆ ਹੋਇਆ, ਉਸਦਾ ਸ਼ਬਦ ਬਾਣੀ ਵਿੱਚ ਆਉਂਦਾ ਹੈ। ਪੁੱਛਿਆ ਗਿਆ ਭਗਤ ਤ੍ਰਿਲੋਚਨ ਜੀ ਤੋਂ, ਕਈ ਲੋਕ ਕਹਿੰਦੇ ਨੇ ਭਗਤ ਜੀ ਅੱਗੇ ਕੁਛ ਨਹੀਂ ਹੈ, ਆਪ ਕਿਰਪਾ ਕਰਕੇ ਦੱਸੋ ਅੱਗੇ ਕੀ ਕੁਛ ਹੈ ਅਤੇ ਹੈ ਕਿਵੇਂ। ਇਸ ਤਰੀਕੇ ਸਿਰ ਇਸ ਜੀਵ ਦੀ ਗਤੀ ਹੁੰਦੀ ਹੈ। ਉਹਨਾਂ ਇੱਕ ਸ਼ਬਦ ਵਿੱਚ ਇਉਂ ਦੱਸਿਆ ਸੀ, ਅੰਤਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸਰਪ ਜੋਨ ਬਲ ਵਲ ਉਤਰੈ, ਹਰੀ ਵਾਈ ਗੋਬਿੰਦ ਨਾਮ ਮਤ ਵਿਸਰੈ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਵੇਸਵਾ ਜੋਨ ਬਲ ਵਲ ਉਤਰੈ, ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸ਼ੁਕਰ ਜੋਨ ਬਲ ਵਲ ਉਤਰੈ, ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਬਲ ਉਤਰੈ, ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਬਦਲ ਤ੍ਰਿਲੋਚਨ ਅਤੇ ਨਿਰਮੁਖਤਾ ਪਿਤਾਂਬਰ ਵਾਂ ਕੇ ਹਿਰਦੇ ਵਸੈ। ਜਨਮ ਵਾਸ਼ਨਾ ਦੇ ਅਨੁਸਾਰ ਹੁੰਦਾ, ਵਾਸ਼ਨਾ ਕਰਤੱਵ ਦੇ ਅਨੁਸਾਰ ਹੋਇਆ ਕਰਦੀ ਹੈ। ਜਿਤਨੀ ਦੇਰ ਤੱਕ ਅਗਿਆਨ ਸਹਿਤ ਮੋਹ ਦੇ ਅਧੀਨ ਵਾਸ਼ਨਾ ਦੇ ਅਧੀਨ ਹੈ, ਸੋ ਇਹ ਮੰਜੀਆਂ ਜੋਨੀਆਂ ਵਿੱਚ ਇਸਨੂੰ ਅਵਾਸ਼ੀ ਫਿਰਨਾ ਪੈਂਦਾ ਹੈ। ਕੀ ਕਹਿੰਦੇ ਹਨ, ਵਰਤੇ ਅਖੀਰ ਜਿਸ ਨੂੰ ਧਨ ਦੀ ਵਾਸ਼ਨਾ ਰਹੇਗੀ, ਧਨ ਦੌਲਤ ਦੀ ਕਿਸੇ ਤਰੀਕੇ ਸਿਰ ਲੈ ਜਾਵੇ, ਉਸਨੂੰ ਸੱਪ ਜੋਨੀ ਮਿਲਦੀ ਹੈ। ਅੰਤਕਾਲ ਵਰਤੇ ਅਖੀਰ ਜਿਸਨੂੰ ਇਸਤਰੀ ਜਾਂ ਇਸਤਰੀ ਨੂੰ ਆਦਮੀ ਦੀ ਵਾਸ਼ਨਾ ਲੈ ਜਾਵੇ, ਉਸਨੂੰ ਵਿਸ਼ਵਾ ਜੋਨੀ ਮਿਲਦੀ ਹੈ। ਵਰਤੇ ਅਖੀਰ ਜਿਸਦਾ ਖਿਆਲ ਪੁੱਤਰਾਂ ਧੀਆਂ ਵਿੱਚ ਰਹਿ ਜਾਵੇ, ਉਸਨੂੰ ਸ਼ੁਕਰ ਸੂਰੀ ਦੀ ਜੋਨ ਮਿਲਦੀ ਹੈ। ਵਕਤੇ ਅਖੀਰ ਜਿਸਦਾ ਖਿਆਲ ਮਕਾਨਾਂ ਮੰਦਰਾਂ ਵਿੱਚ ਰਹਿ ਜਾਏ, ਉਸਨੂੰ ਪ੍ਰੇਤ ਜੋਨੀ ਮਿਲਦੀ ਹੈ। ਵਕਤੇ ਅਖੀਰ ਪਰਮੇਸ਼ੁਰ ਦਾ ਭਜਨ ਕਰਦਾ ਹੋਇਆ ਜੋ ਸਰੀਰ ਪਰਿਤਿਆਗ ਕਰਦਾ ਹੈ, ਉਹ ਸਿੱਧਾ ਸੱਚਖੰਡ ਵੈਕੁੰਠ ਧਾਮ ਨੂੰ ਜਾਂਦਾ ਹੈ। ਪਰ ਇਹ ਗੱਲ ਇਉਂ ਨਹੀਂ ਹੋ ਸਕਦੀ ਵੀ ਵਕਤੇ ਅਖੀਰ ਇੱਕ ਦਫ਼ਾ ਰਾਮ ਰਾਮ ਹੈ ਵਾਹਿਗੁਰੂ ਵਾਹਿਗੁਰੂ ਪਹਿਰਾ। ਜਿੰਨੀ ਦੇਰ ਤੱਕ ਜ਼ਿੰਦਗੀ ਵਿੱਚ ਅਭਿਆਸ ਨਹੀਂ ਕੀਤਾ ਹੁੰਦਾ, ਵਕਤੇ ਅਖੀਰ ਨਾਮ ਚਿੱਤ ਨਹੀਂ ਆਇਆ ਕਰਦਾ। ਸੋ ਇਸ ਵਾਸਤੇ ਹੀ ਭਾਈ ਸਾਹਿਬ ਭਾਈ ਗੁਰਦਾਸ ਇਉਂ ਦੱਸਦੇ ਹਨ,
ਹਰੀ ਨਾਮ ਲਿਵ ਲਾਏ Thank you.
वाहगुरु या परमेश्वर का नाम ले लवेंगे काफी है, पर शासन उस वक्त बिरती नहीं लग्या करती। किवें नहीं लग्या करती? भाई साहब भाई गुरदास गुरु कहते वेद ब्यास मने हैं, जिन्हों की रचना गुरु ग्रंथ साहब जी की कुंजी मनी जाती है। एक थां प्यों कहते हैं, जैसे घर लग गया जाग वक्त हो दे चाहे कार्ज न सिद्ध होए रोए पछताई। जैसे तो संग्राम समय सीखे चाहे वीर विद्या अंथा उद्यम जैत पदवी न पाई। जैसे निशोभ संगाती कर जात पाछे और भय भारवान चले कट जाइए। ऐसे माया खंड जो पानी बढ़ा उस पानी ना अग बुझावा भला ये कैसे हो सकेगा। तो जे पहला खूब पटिया हों अग बुझ जा। इसी तरह कोई शक्ति सामने दुश्मन खड़ा है, हूँ शस्त्र विद्या सीख के उसके हथियार भी हासिल कर, ये कैसे हो सकता। इसी तरह जिमें यह गल् असंभव नामुमकिन वक्त अखीर जिनी देर तक जिंदगी अभ्यास नहीं किया वक्त अखीर परमेश्वर के नाम कद बीती लगती है, इन्हें लग नहीं सकती है। तो आओ ख्याल करो इधर गुरु अर्जन देव पंचम पातशाह फरमाते हैं अंतर गुरु आराधना जे वाचक गुरु जेडे अंतरीव नाम का सिमरन करते हैं, जबान नाल भी परमेश्वर का भजन करते हैं, बाणी पढ़ते हैं, कीर्तन करते हैं, सिमरन करते हैं। और नेत्री सतगुरु पेखना नेत्रा करके गुरु स्वरूप के ध्यान अंदर वसाते हैं। सरवणी सुनना गुरु नाम कन्ना नाल रहिंदा जस सुनना हरी कीर्तन हरी कथा वगैरह बाणी यूं जिहड़े करते हैं अपनी जिंदगी विच ये अभ्यास रखते हैं उन्हां दी गल दसते हैं सतगुरु से तीरते हैं दरगे पाइए। इत्थे उन्हां दा समा बैकुंठ वर्गा गुजरदा कहत कबीर बकीए काहे साध संगत बैकुंठे आए। तहां बैकुंठ जहां कीर्तन तेरा जवाब के शब्दा लाए बिरती दी एकाग्रता द्वारा बैकुंठ वर्गा ही आनंद प्राप्त हुंदा जिन्हां ने मन टिकदे हैं। वैकुंठ के भजन आनंद है सत्संग रूपी वैकुंठ के भी यही कुछ है। तो आओ यों जिहड़े यों समा गुजारते हैं इत्थे सुख शांति की आयु गुजरती है उन्होंने सुख शांति का समा गुजरता है और पूरी होंगी है जो उम्र पूरी होंगी है उस मौके सचखंड परमेश्वर के दरगाह उन्होंने थान मिलता है। आओ यों गुरु रामदास चौथे पातशाह ने हुक्म किया जपाई आदम क्योंकि रात की सेवा से बहुत प्रसन्न हो कह लगे भाई आदम बुला के लियाओ। भाई आदम बुला के लिया नमस्कार की गल चपला पाया सामने खड़ा होया हुक्म होया भाई आदम मैं तेरी सेवा से बहुत प्रसन्न हाँ मंग जो कुछ मंगना है। सरल सुभाव का बंदा बिल्कुल एक मालवा देश दूसरे बिल्कुल सरल सुभाव किसी किस्म की कुलताई तो नेड़े तेड़े है ही नहीं। सो अर्ज करता सच्चे पातशाह चरणा की प्रीत बख्शो। फिर गया भाई आदम तेरी सेवा देना खुश हाँ मन जो कुछ मन। फिर दो तीन दफा उसने यही कुछ बेनती की भावें और अंदर ये संकल्प से किसी संकल्प को लेके वो सेवा करते सन पर वो जबान तो यह वचन कही नहीं सके। तीन दफा जो क्या गुरु जी ने फरमाया भाई जा कल फिर आजमी कर सलाह कर कर गया घर वाली गल की मैंने गुरु जी ने यूँ पूछा से कह लगी आप आए किस वास्ते इतनी दूरों आए हाँ इतनी खेचल करते हैं साडा संकल्प यही कुछ है कहना सी सच्चे पातशाह पुत्र की दात कह लगा मैं इतों तक कह नहीं जाता ਮਾਈਆਂ ਘੱਟ ਸੰਗਦੀਆਂ ਹੁੰਦੀਆਂ, ਕਹਿਣਗੇ ਚੰਗਾ ਕੱਲ੍ਹ ਮੈਂ ਅਰਜ਼ ਕਰਾਂਗੀ। ਨਾਲ ਆ ਗਈ ਦੋਵੇਂ ਦੰਪਤੀ ਸਾਹਮਣੇ ਖੜੇ ਨੇ। ਗੁਰੂ ਜੀ ਨੇ ਫਿਰ ਪੁੱਛਿਆ, ਭਾਈ ਆਦਮ ਮੈਂ ਤੁਹਾਡੀ ਸੇਵਾ 'ਤੇ ਬੜਾ ਪ੍ਰਸੰਨ ਹਾਂ, ਮੰਗ ਜੋ ਕੁਛ। ਮਲਾਈ ਨੇ ਝੱਟ ਕੇ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ੀ। ਉਸ ਮੌਕੇ ਗੁਰੂ ਜੀ ਨੇ ਬੜੀ ਦੇਰ ਤੱਕ ਨੇਤਰ ਮੀਟ ਕੇ ਨਹੀਂ ਗੱਲ ਹੁਕਮ ਕੀਤਾ, ਭਾਈ ਆਦਮ ਦਰਅਸਲ ਤੇਰੀ ਕਿਸਮਤ ਔਲਾਦ ਨਹੀਂ ਸੀ, ਥੈਂਕ ਯੂ ਕਿ ਬੜੀ ਸੇਵਾ ਕੀਤੀ ਗੁਰੂ ਸਿੰਘ। ਇਸ ਵਾਸਤੇ ਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਪੁੱਤਰ ਸਨ, ਪ੍ਰਿਥੀ ਚੰਦ, ਅਰਜਨ ਦੇਵ ਜੀ, ਮਹਾਂਦੇਵ ਜੀ। ਕਹਿਣ ਲੱਗੇ, ਭਾਈ ਚੌਥਾ ਪੁੱਤਰ ਸਾਡੇ ਹੋਣਾ ਸੀ, ਉਹ ਅਸੀਂ ਤੈਨੂੰ ਦਿੰਦੇ ਸੇਵਾ ਦੇ ਬਦਲੇ, ਪਰ ਬੜੇ ਪ੍ਰਤਾਪ ਵਾਲਾ ਹੋ ਗਿਆ, ਸਾਰਾ ਮਾਲਵਾ ਦੇਸ਼ ਉਸਨੂੰ ਨਹੀਂ ਦੇਗਾ। ਸੋ ਇਉਂ ਭਾਈ ਭਗਤੂ ਜੀ ਜਿਹੜੇ ਹੋਏ ਨੇ ਮਾਲਵੇ ਦੇਸ਼ ਦੇ ਵਿੱਚ, ਜਿਹਨਾਂ ਖਾਨਦਾਨ ਵਿੱਚੋਂ ਕੈਥਲ ਵਾਲੇ ਰਾਜੇ ਹੋਏ ਹਨ, ਗੁਰੂ ਰਾਮਦਾਸ ਚੌਥੇ ਪਾਤਸ਼ਾਹ ਔਰ ਸਿੰਘ ਦੀ ਸੇਵਾ 'ਤੇ ਉਹਨਾਂ ਨੂੰ ਇਹ ਭਾਈ ਆਦਮ ਨੂੰ ਦਾਤ ਮਿਲੀ ਸੀ।
ਭਾਵੇਂ ਚੰਦਰਮਾ ਨਾਸ ਹੋ ਜਾਵੇ,
ਖਟੇ ਬਿਨਾ ਸੀ, ਸਾਧ ਬਚਨ ਨੇ ਚਲਾਤਾ। ਸੰਸਾਰ ਦੇ ਪਦਾਰਥ ਆਪਣੀ ਮਰਿਆਦਾ ਭਾਵੇਂ ਤਿਆਗ ਦੇਣ, ਲੇਕਿਨ ਜੋ ਦਿਲੋਂ ਸ਼ੁਭ ਅਸੀਸ ਜਾਂ ਦੁਰ ਅਸੀਸ ਵਾਰਿਆ ਸਰਾਪ, ਕਿਸੇ
ਸਾਧੂ ਮਹਾਂਪੁਰਖ ਸਿੱਧ ਪੁਰਸ਼ ਦਾ ਹੋ ਜਾਵੇ ਉਹ ਅੰਧਾ ਨਹੀਂ ਜਾਂਦਾ। ਇਸੇ ਤਰ੍ਹਾਂ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਦੇ ਬਚਨ ਕਰਕੇ ਭਾਈ ਭਗਤੂ ਦਾ ਜਨਮ ਹੋਇਆ। ਸੋ ਆ ਇਹਦੇ ਉਸ ਸ਼ਾਹੂਕਾਰ ਨੂੰ ਕਿਸੇ ਨੇ ਦੱਸਿਆ ਵੀ ਹੋਰ ਸਾਰੇ ਉਪਾਅ ਤਾਂ ਕਰ ਲਏ ਹਨ, ਇੱਕ ਉਪਾਅ ਗੁਰੂ ਜੀ ਨੇ ਜੋ ਫਰਮਾਇਆ ਅਗਰ ਤੂੰ ਉਹ ਕਰੇ ਤਾਂ ਚਾਰੇ ਪਦਾਰਥ ਮਿਲ ਸਕਦੇ, ਇੱਕ ਕੀ ਹੈ? ਸ਼ਾਸਨ ਨੁਸਖਾ, ਸਿਰਫ ਨੁਸਖਾ। ਕਿਸੇ ਹਕੀਮ ਨੇ ਕਿਸੇ ਨੂੰ ਸਿਰ ਦਰਦ ਦਾ ਦੇ ਦਿੱਤਾ, ਉਹ ਨੁਸਖੇ ਦੇ ਵਿੱਚ ਜੋ ਕੁਛ ਲਿਖਿਆ ਸੀ, ਜਿਹੜੀਆਂ ਦਵਾਈਆਂ ਬੂਟੀਆਂ ਲਿਖੀਆਂ ਸਨ, ਉਹਨਾਂ ਨੂੰ ਖਰੀਦਣ ਦੀ ਬਜਾਏ ਲਿਆ ਕੇ ਉਸ ਉਹਨਾਂ ਨੂੰ ਰਗੜ ਕੇ ਖਾਣ ਦੀ ਬਜਾਏ ਉਸਨੇ ਸਿਰਫ ਉਸ ਨੁਸਖੇ ਨੂੰ ਹੀ ਰਟਣ ਕਰਨਾ ਸ਼ੁਰੂ ਕਰ ਦਿੱਤਾ। ਭਲਾਈਓ ਸਿਰ ਦਰਦ ਥੋੜ੍ਹਾ ਹਟਦਾ ਹੁੰਦਾ, ਸਿਰ ਦਰਦ ਤਾਂ ਹਟਦਾ ਜੋ ਨੁਸਖੇ ਦੇ ਵਿੱਚ ਫਰਮਾਨ ਕੀਤਾ ਉਸਨੂੰ ਅਮਲ ਵਿੱਚ ਲਿਆ, ਉਹ ਦਵਾਈ ਨੂੰ ਵਰਤੇ। ਇਸੇ ਤਰ੍ਹਾਂ ਹੀ ਜੋ ਗੁਰੂ ਜੀ ਨੇ ਫਰਮਾਨ ਕੀਤਾ ਇਸਦੇ ਅਨੁਸਾਰ ਸੇਵਾ ਕੀਤੀਆਂ ਚਾਰੇ ਪਦਾਰਥਾਂ ਦੀ ਪ੍ਰਾਪਤੀ। ਜਿਹਨਾਂ ਜਿਹਨਾਂ ਸੇਵਾ ਕੀਤੀ ਇਹਨੂੰ ਕੀ ਕੁਛ ਨਹੀਂ ਮਿਲਿਆ। ਨਿਸ਼ਕਾਮ ਪੁਰਸ਼ਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋਈ, ਸੈਕਾਮ ਪੁਰਸ਼ਾਂ ਨੂੰ ਕਾਮਨਾ ਦੀ ਪ੍ਰਾਪਤੀ ਹੋਈ। ਹਾਂ, ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਹੋਰ ਸਿੱਖਾਂ ਦਾ ਜ਼ਿਕਰ ਛੋ ਲੈਣਾ ਜੀ ਨੇ ਕੀਤੀ, ਪਹਿਲੇ ਜੋ ਸ਼ਕਤੀ ਦੇ ਉਪਾਸ਼ਕ ਸਨ, ਅਖੀਰ ਗੁਰੂ ਨਾਨਕ ਵਿੱਚ ਹੀ ਮਿਲੇ। ਇਤਨਾ ਵੱਡਾ ਮੁਰਾਤਬਾ ਹਾਸਲ ਹੋਇਆ। ਬਾਬਾ ਅਮਰਦਾਸ ਜੀ ਨੇ ਵੀ 22 ਸਾਲ ਪਹਿਲੇ ਤੀਰਥ ਯਾਤਰਾ ਕੀਤੀ, ਅਖੀਰ ਗੁਰੂ ਅੰਗਦ ਔਰ ਸਾਧ ਸੰਗ ਦੀ ਸੇਵਾ ਉਹਨਾਂ ਨੇ ਲੱਕ ਬੰਨ ਕੇ ਕੀਤੀ। 11 ਸਾਲ ਸੇਵਾ ਦਾ ਨਤੀਜਾ ਗੁਰੂ ਵਿੱਚ ਹੀ ਅਪੇਰ ਹੋ ਗਏ, ਗੁਰੂ ਰੂਪ ਬਣ ਗਏ, ਗੁਰਤੇ ਗੁਰੂ ਆ ਦੇਖੋ ਤਿਸ ਤੀਰਥ। ਇਸੀ ਤਰ੍ਹਾਂ ਰਾਮਦਾਸ ਜਿਹਨੇ ਨਿਸ਼ਕਾਮ ਸੇਵਾ ਜਿਹਨਾਂ ਕੀਤੀ ਉਹ ਪ੍ਰਭੂ ਦੇ ਵਿੱਚ ਮਿਲ ਗਏ, ਰੱਬ ਦੇ ਵਿੱਚ ਹੀ ਮਿਲ ਗਏ। ਜਿਹਨਾਂ ਨੇ ਸਹਿਕਾਮ ਕਿਸੇ ਕਾਮਨਾ ਨੂੰ ਰੱਖ ਕੇ ਸੇਵਾ ਕੀਤੀ ਉਹਨਾਂ ਦੀਆਂ ਕਾਮਨਾ ਅਵਸ਼ੀ ਪੂਰੀਆਂ। ਸੋ ਇਸ ਤਰੀਕੇ ਸਿਰ ਉਸ ਸ਼ਾਹੂਕਾਰ ਨੂੰ ਇਹ ਨੁਸਖਾ ਦੱਸਿਆ। ਉਸਨੇ ਇਹ ਫਿਰ ਵਿਚਾਰ ਕੀਤੀ ਮੈਂ ਸੇਵਾ ਕਿਵੇਂ ਕਰ ਸਕਾਂ, ਸੇਵਾ ਦਾ ਅਵਸਰ ਸੇਵਾ ਕਿਵੇਂ ਹੋ ਸਕੇ, ਇਹਦੇ ਉਪਾਅ ਉੱਚੀ ਸੁੱਚੀ ਮਤ ਤੋਂ ਬਿਨਾਂ ਸਾਧਨ ਸੇਵਾ ਨਹੀਂ ਹੋਇਆ ਕਰਦੀ। ਇਸ ਕਰਕੇ ਉਸਨੇ ਸੇਵਾ ਦਾ ਇੱਕ ਯਾਨੀ ਯਤਨ ਕੀਤਾ, ਇੱਕ ਆਸ਼ਰਮ ਬਣਾ ਲਿਆ, ਉਹਦੇ ਵਿੱਚ ਲੰਗਰ ਵੀ ਜਾਰੀ ਕਰਦਾ ਰੁਪਿਆ ਧੰਨ ਬਹੁਤ ਸੀ, ਲੰਗਰ ਜਾਰੀ ਕਰ ਦਿੱਤਾ, ਸਥਾਨ ਬਣਾ ਦਿੱਤੇ, ਹਰ ਕੋਟੀ ਦੇ ਸਾਧੂ ਆ ਕੇ ਰਹਿਣ ਲੱਗ ਪਏ, ਸਤਸੰਗ ਜਾਰੀ ਹੋ ਗਿਆ। ਇਉਂ ਸੇਵਾ ਦਾ ਉਹਨੂੰ ਮੌਕਾ ਮਿਲਦਾ ਚਲਾ ਗਿਆ, ਉਸਨੇ ਸੇਵਾ ਕਰਨੀ ਆਰੰਭ ਕੀਤੀ। ਹੁਣ ਕਿਉਂਕਿ ਸਮਾਂ ਆ ਗਿਆ ਹੁਣ ਦੇਣ ਕਰਕੇ ਗੁਰੂ ਸੋਤਰ ਵਿੱਚ ਬੋਲੋ ਸੇਵਾ ਸਾਧਨ ਸਮਾਂ ਇੰਨਾ ਹੀ ਹੁੰਦਾ, ਜਿਹੜਾ ਬੰਨਵਾਂ ਟਾਈਮ ਹੁੰਦਾ ਵਕਤ ਦੀ ਪਾਬੰਦੀ ਹੁੰਦੀ ਹੈ ਉਹ ਐਵੇਂ ਚੱਲਦੀ ਹੈ। ਅਗਰ ਵਕਤ ਨਾ ਦੇਖਿਆ ਜਾਵੇ ਤੁਰੇ ਚੱਲੋ, ਪਰ ਜਿਹਨਾਂ ਵਕਤ ਦੇ ਅਨੁਸਾਰ ਹੀ ਚੱਲਣਾ ਯੋਗ ਹੁੰਦਾ ਹੈ। ਸੋ ਜਿਹਨਾਂ ਜਿਹਨਾਂ ਪੂਰਾ ਲਾਭ ਉਠਾਉਣਾ ਹੋਵੇ ਉਹਨਾਂ ਨੂੰ ਪਹਿਲੇ ਹੀ ਪਹੁੰਚਣਾ ਚਾਹੀਦਾ, ਤਾਂ ਜੱਗ 'ਤੇ ਪੂਰਾ ਲਾਭ ਉਠਾਇਆ ਜਾ ਸਕਦਾ। ਜਿਹੜੇ ਪ੍ਰੇਮੀ ਪਿੱਛੋਂ ਉਹਨਾਂ ਨੂੰ ਪਹਿਲੇ ਪਸੰਦ ਦਾ ਤਾਂ ਪਤਾ ਹੀ ਕੁਛ ਨਹੀਂ, ਪਿਛਲੇ 2-4-10 ਮਿੰਟ ਸੁਣ ਲਓ। ਇਸੇ ਤਰ੍ਹਾਂ ਪੂਰਾ ਪੂਰਾ ਲਾਭ ਉਹੀ ਸਤਸੰਗੀ ਪੁਰਸ਼ ਉਠਾਇਆ ਕਰਦਾ ਹੈ ਜਿਹੜਾ ਸਭ ਤੋਂ ਪਹਿਲੇ ਸਤਸੰਗ ਵਿੱਚ ਹਾਜ਼ਰ ਹੋ ਜਾਵੇ ਔਰ ਬਾਅਦ ਵਿੱਚ ਜਾਵੇ, ਤਾਂ ਤੇ ਪੂਰਾ ਲਾਭ ਉਠਾਉਣ ਦਾ ਇਹੀ ਤਰੀਕਾ ਹੁੰਦਾ ਹੈ। ਹੁਣ ਗੁਰੂ ਸਤੋਤਰ ਵਿੱਚ ਗੱਜ ਵੱਜ ਕੇ ਸਭ ਨੇ ਬੋਲ
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ